जिस लागी पीर राम के सो जाने जरिया जाने जरिया जिस लगी पीर राम की सो जाने जरिया जाने जरिया जीवन मुक्त सो आखिए जीवन मुक्त सो आखिए मर जीवे मरिया मर जीवे मरिया मर जीवे मरिया मर जीवे मरिया जन नानक सतगुरु मेल हर जन नानक सतगुरु मेल हर जग दुतर तरिया दुतर तरिया जग दुतर तरिया दुतर तरिया हर प्रेम बानी मन मरिया हर प्रेम बानी मन मरिया अनियाले अनिया राम राजे अनियाले अनिया राम राजे अनियाले अनिया राम राजे हर प्रेम बाणी मन मारिया हर प्रेम बाणी मन मारिया अनियाले अनिया राम राजे जिस लागी पीर पिराम की जिस लागी पीर पिराम की सो जाने जरिया जीवन मुक्त सो आखिए जीवन मुक्त सो आखिए मर जीवे मरिया जन नानक सतगुरु मेल हर जन नानक सतगुरु मेल हर जग दुतर तरिया सतगुरु मेल हर गुर सुंदर मोहिन पाए करे सतगुरु मेल हर कबीर सतगुर सूर में कबीर सतगुर सूर में बहया बाण जो एक सतगुरु मेल हर बलहारी गुर अपने द्योहारी सदवार सतगुरु में हर हर गुरु सुंदर मोहिन पाए करे हर प्रेम बानी मन मारिया मेरे हृदय शुद्ध बुद्ध विसर गई हर प्रेम बानी मन मारिया मेरे हृदय शुद्ध बुद्ध विसर गई मन आसा चिंत विसारिया मेरे अंतर वेदन प्रेम की मेरे अंतर वेदन प्रेम की जिस लगी पीर परम की मेरे अंतर वेदन प्रेम की जो मैं वेदन जो मैं वेदन सा किस आखां माई मेरे अंतर वेदन प्रेम की माथे पीर शरीर जलन है माथे पीर शरीर जलन है करक करे जे माही अंतर वेदन प्रेम की करक करे जे माही ऐसी वेदन ऐसी वेदन उपज खरी भई मेरे अंतर वेदन प्रेम की जो मैं वेदन हर दर्शन का मेरा मन बहुत तपते हर दर्शन का मेरा मन बहुत तपते जो त्रिखावंत बिन नीर मेरे मन प्रेम लगो हर तीर मेरे मन प्रेम लगो हर तीर हमरी बेदन हर प्रभु जन हमरी बेदन हर प्रभु जाने मेरे मन अंतर की पीर हर प्रभु जाने जो मैं बेदन सा किस आखा माई हर बिन जियो ना रहे हर बिन जियो ना रहे कैसे रखो माई मेरे अंतर वेदन प्रेम की मेरे हृदय शुद्ध बुद्ध बिसर गई गूंगा हुआ बावरा शुद्ध बुद्ध बिसर गई गूंगा हुआ बावरा बहरा हुआ ಪಾವೋ ತೆ ತಿಂಗಳು ಭಯ ಪಾವೋ ತೆ ತಿಂಗಳು ಭಯ ಮಾರಿಯ ಸತ್ಗುರ್ಬಾನ ಮೇರೇ ಹೃದಯ ಶುದ್ಧ ಬುದ್ಧ ಬಿಸರ ಗೈ ಗುರ ಸುಂದರ ಮೋಹನ ಪಾಯ ಕರೆ ಹರ ಪ್ರೇಮ ಬಾಣಿ ಮನು ಮಾರಿಯಾ ಹರ ಪ್ರೇಮ ಬಾಣಿ ಮನು ಮಾರಿಯಾ ಅನಿಯಾಲೆ ಅನಿಯಾ ರಾಮ ರಾಜೆ ਜੀਵਨ ਵਿੱਚ ਕੀ ਪਰਿਵਰਤਨ ਲਿਆਉਂਦੀ ਹੈ ਮੈਦਾਨੇ ਜੰਗ ਵਿੱਚ ਯੁੱਧ ਵਿੱਚ ਵੀਰ ਯੋਧਾ ਉਹੋ ਹੀ ਕਾਮਯਾਬ ਹੁੰਦਾ ਹੈ ਜਿਹਨੂੰ ਮਰ ਕੇ ਜਿਉਣਾ ਆਉਂਦਾ ਹੋਵੇ ਵੀਰ ਯੋਧੇ ਦੀ ਸੂਰਮੇ ਦੀ ਇਹ ਇੱਕ ਅਵਸਥਾ ਹੈ ਉਹ ਮਰਨ ਜੀਵਨ ਜੋ ਸਮ ਕਰ ਜਾਣੇ ਸੋ ਮੇਰੇ ਮਨ ਭਾਏ ਦਾ ਹੁਣ ਦੇਖਣਾ ਹੈ ਗੁਰੂ ਮਰਨ ਜੀਵਨ ਸਿਖਾ ਰਿਹਾ ਸਵੇਰੇ ਅਰਜ਼ ਕੀਤੀ ਸੀ ਵਾਰਾਂ ਯੋਧਿਆਂ ਦੀਆਂ ਤੇ ਯੋਧਿਆਂ ਨੂੰ ਪੈਦਾ ਕਰਨ ਲਈ ਉਚਾਰੀਆਂ ਤੇ ਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੇ ਯੋਧੇ ਪੈਦਾ ਕਰਨੇ ਹੁੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਜਦੋਂ ਫੌਜਾਂ ਇਕੱਤਰ ਕਰਕੇ ਵੀਰ ਰਸੀ ਸੂਰਮੇ ਪੈਦਾ ਕਰਨੇ ਸਨ ਉਦੋਂ ਹੀ ਯੋਧਿਆਂ ਦੀਆਂ ਵਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਾਏ ਜਾਣ ਦੀ ਰਸਮ ਸ਼ੁਰੂ ਕੀਤੀ ਸੀ ਵਾਰ ਹੈ ਬਲਵੰਤਤਾ ਦਾ ਪ੍ਰਤੀਕ ਵੀਰ ਰਸ ਦਾ ਪ੍ਰਤੀਕ ਤੇ ਅਕਸਰ ਲੋਕ ਵਾਰਾਂ ਇਸ ਕਿਸਮ ਦੀਆਂ ਗਾਉਂਦੇ ਸਨ ਜਿਹੜੀਆਂ ਬਾਹਰੀ ਯੋਧੇ ਪੈਦਾ ਕਰਦੀਆਂ ਸਨ ਕਿਸੇ ਮੈਦਾਨ ਵਿੱਚ ਲੜ ਮਰਨ ਵਾਲੇ ਗੁਰੂ ਨਾਨਕ ਨੇ ਅੰਦਰ ਦੇ ਜੰਗ ਅੰਦਰ ਦੇ ਯੁੱਧ ਦਾ ਜ਼ਿਕਰ ਕੀਤਾ ਉਹਨੂੰ ਤਸੱਵਰ ਕੀਤਾ ਤੇ ਉੱਥੇ ਵੀ ਕਿਸੇ ਆਤਮਕ ਬਲਵੰਤਤਾ ਦੀ ਲੋੜ ਸੀ ਜਿਹੜਾ ਅੰਤਰੀ ਵੀ ਜੀਵਨ ਵਿੱਚ ਯੁੱਧ ਕਰਕੇ ਅੰਦਰ ਦੇ ਮੈਦਾਨ ਵਿੱਚ ਫਤਿਹ ਪਾ ਸਕੇ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਇੱਥੇ ਵੀ ਯੋਧੇ ਪੈਦਾ ਕਰਨੇ ਸਨ ਤੇ ਯੋਧੇ ਦੇ ਮਨ ਦੀ ਅਵਸਥਾ ਇਹ ਜ਼ਰੂਰੀ ਹੈ ਕਿ ਉਹ ਮਰਨ ਜੀਵਨ ਨੂੰ ਬਰਾਬਰ ਸਮਝੇ ਮਰ ਕੇ ਜੀਉ ਸਕੇ ਹੁਣ ਕਿਸ ਕਿਸਮ ਦਾ ਮਰਨ ਕਿਸ ਕਿਸਮ ਦਾ ਜੀਵਨ ਤੇ ਉਸ ਜੀਵਨ ਵਿੱਚ ਕੀ ਪਰਿਵਰਤਨ ਬਸ ਇਹ ਇਸ ਸ਼ਲੋਕ ਦਾ ਪ੍ਰਕਰਨ ਹੈ ਗੁਰੂ ਕਹਿੰਦੇ ਨੇ ਹਰ ਪ੍ਰੇਮ ਬਾਣੀ ਮਨ ਮਾਰਿਆ ਪ੍ਰਭੂ ਨਾਲ ਪ੍ਰੇਮ ਪੈਦਾ ਕਰਨ ਵਾਲੀ ਜਿਹਦੇ ਨਾਲ ਪ੍ਰੇਮ ਨਾਲ ਮਨ ਰੰਗਿਆ ਜਾਏ ਸਵੇਰ ਦੇ ਛੰਤ ਵਿੱਚ ਵੀ ਇਹ ਗੱਲ ਸੀ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ ਪ੍ਰੇਮ ਨਾਲ ਨਾਲ ਤੁਰ ਰਿਹਾ ਹੈ ਹੁਣ ਅੰਦਰ ਪ੍ਰੇਮ ਦਾ ਬਾਣ ਮਾਰਨਾ ਹੈ ਗੁਰਬਾਣੀ ਰੱਬੀ ਪ੍ਰੇਮ ਦਾ ਪ੍ਰਤੀਕ ਹੈ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਟੁੱਟੇ ਹੋਏ ਮਨਾਂ ਨੂੰ ਰੱਬ ਨਾਲ ਜੋੜਨ ਦੀ ਸਾਂਝ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ ਵਿਛੜੇ ਹੋਏ ਮਨਾਂ ਦੇ ਹਿਰਦੇ ਵਿੱਚ ਪ੍ਰੇਮ ਜਗਾਉਂਦਾ ਹੈ ਗੁਰੂ ਨੇ ਰਸਨਾ ਰੂਪੀ ਧਨਿਸ਼ ਵਿੱਚ ਰੱਬੀ ਪ੍ਰੇਮ ਦੀ ਬਾਣੀ ਦਾ ਤੀਰ ਰੱਖਿਆ ਤੇ ਤੀਰ ਵੀ ਉਹ ਜਿਹੜਾ ਅਨੀਆਂ ਵਾਲਾ ਹੋਵੇ। ਸਾਨੂੰ ਉਹ ਨਸੀਬ ਨਹੀਂ ਹੋ ਰਿਹਾ। ਅਨਿਆਲਾ ਤੀਰ ਉਸਨੂੰ ਆਖਦੇ ਨੇ ਜਿਸ ਤੀਰ ਦੇ ਪਿੱਛੇ ਅੱਗੇ ਤਕਰਦ ਹੁੰਦੀ ਹੈ, ਉਹਦੇ ਪਿੱਛੇ ਵੀ ਅਣੀਆਂ ਕਿਨਾਰੇ ਬਣੇ ਹੁੰਦੇ ਨੇ ਤੇ ਉਹਨਾਂ ਕਿਨਾਰਿਆਂ ਦਾ ਇਹ ਕੰਮ ਹੁੰਦਾ ਜਦੋਂ ਤੀਰ ਪ੍ਰਵੇਸ਼ ਕਰ ਜਾਏ ਤੇ ਪਿਛਲੇ ਹਿੱਸੇ ਨੂੰ ਉਹ ਅਣੀਆਂ ਕਿਨਾਰੇ ਰੋਕ ਲੈਂਦੇ ਨੇ, ਉਹਦਾ ਨਤੀਜਾ ਨਿਕਲਦਾ ਕਿ ਤੀਰ ਪਾਰ ਹੋ ਕੇ ਲੰਘ ਨਹੀਂ ਜਾਂਦਾ, ਕਿਉਂਕਿ ਲੰਘ ਜਾਣ ਤੋਂ ਬਾਅਦ ਤਾਂ ਫਿਰ ਸਮੇਂ ਨਾਲ ਜ਼ਖਮ ਵੀ ਮਿਲ ਜਾਂਦਾ, ਪੀੜਾ ਵੀ ਖਤਮ ਹੋ ਜਾਂਦੀ ਹੈ। ਪਾਰ ਹੋ ਗਿਆ ਨਾ, ਲੰਘ ਗਿਆ, ਜ਼ਖਮ ਰਹਿ ਗਿਆ। ਕੁਛ ਦਿਨ ਬੀਤਣਗੇ, ਸਮੇਂ ਨਾਲ ਜ਼ਖਮ ਮਿਲ ਜਾਏਗਾ, ਪੀੜਾ ਖਤਮ ਹੋ ਜਾਏਗੀ। ਪਰ ਜੇ ਤੀਰ ਅੰਦਰੋਂ ਨਿਕਲੇ ਹੀ ਨਾ, ਰੁਕ ਜਾਏ, ਪਿਛਲੀਆਂ ਅਣੀਆਂ ਜਿਹੜੀਆਂ ਨੇ, ਕਿਨਾਰੇ ਜਿਹੜੇ ਨੇ, ਉਸ ਤੀਰ ਨੂੰ ਰੋਕ ਲੈਣ, ਤਾਂ ਉਹ ਅੰਦਰ ਦੀ ਪੀੜਾ ਜਿਸ ਨੂੰ ਪ੍ਰਭੂ ਪਿਆਰ ਦੀ, ਪ੍ਰਭੂ ਦੇ ਵਿਛੋੜੇ ਦਾ ਅਹਿਸਾਸ ਰੂਪ ਪੀੜਾ ਆਖਦੇ ਨੇ, ਸਾਡੇ ਕੀ ਹੈ। ਕਈ ਵਾਰ ਗੁਰਬਾਣੀ ਦੇ ਕਿਸੇ ਸ਼ਬਦ ਦਾ ਤੀਰ ਵੱਜਦਾ ਮਨ ਤੇ, ਸਾਡੀ ਆਮ ਰੋਜ਼ਾਨਾ ਦੇ ਜੀਵਨ ਵਿੱਚ ਕਈ ਵਾਰ ਕਿਸੇ ਸ਼ਬਦ ਦਾ ਤੀਰ ਮਨ ਤੇ ਵੱਜਦਾ, ਅਹਿਸਾਸ ਹੁੰਦਾ, ਮਨ ਜਾਗਦਾ, ਪ੍ਰਭੂ ਪਿਆਰ, ਪ੍ਰਭੂ ਮਿਲਾਪ ਲਈ ਤੰਗ ਵੀ ਪੈਦਾ ਹੁੰਦੀ ਹੈ। ਪਰ ਦਰਵਾਜ਼ਿਓਂ ਨਿਕਲਦਾ, ਜ਼ਰਾ ਕਾਰੋਬਾਰ ਵਿੱਚ ਜਾਂਦਾ, ਉਹ ਤੀਰ ਮਨ ਨੂੰ ਪਤਾ ਨਹੀਂ ਕੀ ਕਾਰਨ ਅਨਿਆਲਾ ਨਹੀਂ ਹੁੰਦਾ, ਪਾਰ ਲੰਘ ਜਾਂਦਾ, ਲੰਘ ਗਿਆ, ਕੁਝ ਦਿਨਾਂ ਬਾਅਦ ਉਹ ਜ਼ਖਮ ਵੀ ਮਿਲ ਗਿਆ, ਉਹ ਜਿਹੜਾ 10 ਦਿਨ ਪਹਿਲਾਂ ਤੰਗ ਪੈਦਾ ਹੋਈ ਸੀ ਹੁਣ ਨਹੀਂ ਰਹੀ। ਗੁਰੂ ਕਹਿੰਦੇ ਨਹੀਂ, ਐਸਾ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਣੀਆਂ ਰਾਮ ਰਾਜੇ। ਅਣੀਆਂ ਵਾਲਾ, ਕਿਨਾਰਿਆਂ ਵਾਲਾ ਤੀਰ ਜਿਹੜਾ ਗੁਰੂ ਨੇ ਬਖਸ਼ਿਸ਼ ਕਰਕੇ ਹਿਰਦੇ ਨੂੰ ਵਿੰਨਣ ਲਈ, ਮਨ ਨੂੰ ਵਿੰਨਣ ਲਈ ਮਾਰਿਆ, ਤੇ ਉਹ ਐਸਾ ਤੀਰ ਵੱਜਿਆ, ਪਾਰ ਲੰਘ ਨਹੀਂ ਗਿਆ, ਉਹ ਜ਼ਖਮ ਮੁੜ, ਉਹ ਪੀੜਾ ਮੁੜ ਹਰੀ ਨਹੀਂ, ਅੰਦਰ ਇੱਕ ਪ੍ਰਭੂ ਦੇ ਵਿਛੋੜੇ ਦੀ ਪੀੜਾ ਜਾਗ ਪਈ ਹੈ, ਮੈਂ ਵਿਛੜਿਆ ਹੋਇਆ। ਇਹ ਖਿਆਲ ਰੱਖ ਰਿਹਾ, ਜਿੰਨੀ ਦੇਰ ਵਿਛੋੜੇ ਦਾ ਅਹਿਸਾਸ ਨਾ ਹੋਵੇ, ਮਿਲਾਪ ਦੀ ਤੰਗ ਨਹੀਂ ਪੈਦਾ ਹੁੰਦੀ। ਜਿਹਨੂੰ ਆਪਣੇ ਵਿਛੋੜੇ ਦਾ ਹੀ ਅਹਿਸਾਸ ਨੇ, ਵਿਛੋੜੇ ਦਾ ਦੁੱਖ ਹੀ ਨਹੀਂ, ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਖਿਆ ਇੱਕ ਵਿਛੋੜਾ ਇੱਕ ਦੁੱਖ ਭੂਖ, ਜਦੋਂ ਭੁੱਖਾਂ, ਜਦੋਂ ਵਿਛੋੜੇ ਦੁੱਖਾਂ ਦੀ ਗਿਣਤੀ ਕਰਨ ਲੱਗੇ, ਉਦੋਂ ਵਿਛੋੜੇ ਦਾ ਨਾਂ ਪਹਿਲਾਂ ਲਿਆ। ਮਨੁੱਖ ਕੋਲੋਂ ਭੈਣ ਵਿਛੜ ਜਾਏ, ਭਰਾ ਵਿਛੜ ਜਾਏ, ਮਾਤਾ ਪਿਤਾ ਵਿਛੜ ਜਾਏ, ਕੋਈ ਦੋਸਤ ਵਿਛੜ ਜਾਏ, ਉਹਨੂੰ ਅਹਿਸਾਸ ਹੁੰਦਾ ਰੱਬ ਦਿਨ ਰਾਤ, ਦਿਨੇ ਵੀ ਵਿਛੜਿਆ ਰਹਿੰਦਾ, ਰਾਤ ਨੂੰ ਵੀ ਵਿਛੜਿਆ ਰਹਿੰਦਾ, ਕੋਈ ਅਹਿਸਾਸ ਹੀ ਨਹੀਂ। ਬਾਬਾ ਕਬੀਰ ਜੀ ਨੇ ਹਾਲਾਂਕਿ ਆਵਾਜ਼ ਦੇ ਕੇ ਆਖਿਆ, ਚਕੀ ਜਿਉਂ ਨਿਸ ਵਿਛੜੇ, ਚੱਕ ਵੀ ਕੇਵਲ ਰਾਤ ਨੂੰ ਵਿਛੜਦੀ ਹੈ, ਉਹਨੂੰ ਦਿਨ ਤਾਂ ਮਿਲਾਪ ਵਾਲਾ ਹੁੰਦਾ ਨਾ, ਰਾਤ ਨੂੰ ਵਿਛੜਦੀ ਹੈ, ਦਿਨ ਚੜਦਾ ਮਿਲ ਬਹਿੰਦੀ। ਪਰ ਉਹ ਜਿਹੜੀ ਰਾਤ ਨੂੰ ਵਿਛੜਦੀ ਹੈ, ਉਹਦੇ ਕੋਲੋਂ ਪੁੱਛੋ ਰਾਤ ਉਹਦੀ ਕਿਵੇਂ ਗੁਜ਼ਰਦੀ ਹੈ। ਸਾਰੀ ਰਾਤ ਵਿਚਾਰੀ ਦਰਿਆ ਦੇ ਕਦੇ ਉਸ ਕਿਨਾਰੇ, ਕਦੇ ਉਸ ਕਿਨਾਰੇ, ਜਿੱਧਰੋਂ ਆਵਾਜ਼ ਆਉਂਦੀ ਹੈ ਦੌੜ ਪੈਂਦੀ ਹੈ, ਸਾਰੀ ਰਾਤ ਨਹੀਂ ਚੈਨ ਮਿਲਦੀ ਉਸਨੂੰ, ਕਿਉਂਕਿ ਪ੍ਰੀਤਮ ਨਾਲੋਂ, ਚਕਵੇ ਨਾਲੋਂ ਵਿਛੜੀ ਹੋਈ ਹੈ, ਹਾਲਾਂਕਿ ਕੇਵਲ ਰਾਤ ਲਈ ਹੈ। ਇਹ ਗੱਲ ਬਾਣੀ ਵਿੱਚ ਆਖਣੀ ਪਈ, ਚਕਈ ਜਿਉਂ ਨਿਸ ਵਿਛੜੇ, ਆ ਮਿਲੇ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉਂ, ਜੋ ਨਰ ਵਿਛੜੇ ਰਾਮ ਸਿਉਂ, ना दिन मिले ना रात साढ़े नालों केडी चंगी है केवल रात का विछोड़ा दिन का मिलाप पर ओना सिया नहीं जाता ओनी पीड़ा जर्नी बड़ी औखी है जिस अंतर वेदन प्रेम की गुरु ने आख्या बने जिस लागी पीर प्रम की सो जाने जरिया उस पीड़ा नू जिन्नू प्यार दे तीर ने विन्या प्रेम दे तीर ने विन्या अंदर जेड़ी गुरु दे रब दे विछोड़े दा एहसास दी पीड़ा जागी उन कौन जरे किवें जरे चकवी जान दी जिन्नू केवल रात दा विछोड़ा है पर ओ पलिया तैनू ते मुद तो जन्म बीत गए ने विछड़िया बहुत जन्म बिछड़े थे माधो तैनू पीड़ा ही कोई नहीं पीड़ा का एहसास ही कोई नहीं गुरु कहते ने रहमत करे सतगुरु अनियाले तीर बाणी का मन भी विन्ने पार ना होवे अनियाला होवे ते अंदर बाणी का तीर टिक जाए अंदर बाणी का तीर टिक जाए इसलिए गुरु ने आख दिता आवो सिख सतगुरु के प्यारे हो गावो सच्ची बाणी बाणी तो गावो गुरु कह रही बाणिया सिर बाणी अगली लाइन पढ़ो जिनको नदर कर्म होवे हृदय तना समाणी टिक जाए समा जाए इधरों कन्न सुनी इधरों लंघ गई इं तीर ना होवे के पार हो जाए अनियाला तीर टिक जाए गुरु कहते ने फिर जिहड़ी ओ प्रभु दे विछोड़े दा एहसास प्रेम दी जिहड़ी पीड़ा है ना ओ जिहड़ा चरदा है उन्नू ही पता हुंदा है केड़ी मुश्किल है ओ विछोड़ा सहा नहीं जांदा एक घड़ी ना मिलते ता कलयुग होता हुण कद मिलिए प्रातुद भगवंता मोए रहन ना विहावे नींद ना आवे विछोड़े दा एहसास है कहन लगे इस विछोड़े दे एहसास विच गुरु एक चेंज ले आउंदे जिन्नू मिलाप दी तंग होवे ना ओही तंग लैके दौड़ भज करदा है ओही तंग लैके उपराले करदा है उद्यम करदा है भला ए विछोड़ा मिलाप विच बदल जाए ते गुरु आखदे ने भलिया मिलाप जाने तैनू विछोड़े दा एहसास है पीड़ा है तां फिर मैनू तेरे विच कोई इनकलाब लियाना पेगा आ जिहड़ा जीवन लई फिरना जिन्हू विछोड़े दा एहसास ही कोई नहीं इन्हें मिलाप नहीं करवाना इस जीवन नू मैनू बदलना पैना है ते बदलन लग्या की करेगा जीवन मुक्त सो आखिए रब जीवन मुक्त है बंधन ते मुक्ता घट घट मुक्ता कह ना सकूं हर जैसा वो बंधन मुक्त है ते तू बंधन विच जीवन गुजार रहे है तेनू भी मुक्त होना पाएगा मर के नहीं जीवदियां हे सतगुरु जीवन मुक्त किवें होई दे कहन लगे जीवन मुक्त सो आखिए जीवन मुक्त सो आखिए मर जीव मरिया मर के जीवे आप कई बार शब्द पढ़ने हैं सतगुरु मेरा सर्व प्रतपाले सतगुरु मेरा मार जीवाले मारदा भी है जीवंदा भी करता है मैं हैरान होया श्री गुरु ग्रंथ साहब की बाणी सतगुरु ने आख्या मारन लई भी मारन लई भी शब्द है जीते पंच बैराइया नानक सफल ਮਾਰੂ ਇਹ ਰਾਗ, ਇਹ ਮਾਰੂ ਰਾਗ ਵੀ ਜਿਹੜਾ ਮਨ ਕਾਮ ਕੋਤ ਲੋਭ ਮੋਹ ਹੰਕਾਰ ਦਾ ਸਰੂਪ ਬਣ ਚੁੱਕਾ ਹੋਵੇ ਉਸ ਮਨ ਨੂੰ ਮਾਰਨਾ ਪੈਣਾ ਹੈ। ਤੇ ਮਾਰਨ ਲਈ ਵੀ ਇਹ ਮਾਰੂ ਰਾਗ ਹੈ। ਗੁਰ ਕਾ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਇਹ ਨਹੀਂ ਮੇਰਾ ਜੀਵਨ ਹੀ ਦਿੰਦਾ ਹੈ, ਮਾਰਦਾ ਵੀ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਮਾਲੀ, ਸਿਆਣਾ ਮਾਲੀ, ਸਫਲ ਮਾਲੀ ਕਿਸ ਨੂੰ ਆਖਦੇ ਨੇ? ਇਹ ਨਹੀਂ ਅਸੀਂ ਸਮਝਦੇ ਹਾਂ ਮਾਲੀ ਦਾ ਕੰਮ ਬੂਟੇ ਲਾਉਣਾ ਹੈ। ਤੇ ਮੈਂ ਅਰਜ਼ ਕੀਤੀ ਸੀ ਨਹੀਂ, ਭਲੇ ਉਹ ਜੀਵਨ ਵਿੱਚ ਉਹਨੇ ਬੂਟੇ ਲਾਉਂਦਾ ਨਹੀਂ ਜਿੰਨੇ ਪੱਟਦਾ ਹੈ। ਮਾਲੀ ਦਾ ਕੰਮ ਬੂਟੇ ਪੱਟਣਾ ਨਹੀਂ, ਪਰ ਪੱਟਣੇ ਪੈਂਦੇ ਨੇ। ਇੱਕ ਬੂਟਾ ਲਗਾਉਣ ਲਈ ਪਤਾ ਨਹੀਂ ਕਿੰਨੀਆਂ ਘਾਹ ਦੀਆਂ ਤੜਾਂ, ਕਿੰਨੇ ਬੇਲੋੜੇ ਬੂਟੇ ਪੱਟ ਕੇ ਤੇ ਫਿਰ ਉਹਨੂੰ ਇੱਕ ਬੂਟਾ ਲਾਉਣ ਦੀ ਥਾਂ ਬਣਾਉਣੀ ਪੈਂਦੀ। ਹੁਣ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੜੇ ਬੇਲੋੜੇ ਬੂਟੇ ਪੈਦਾ ਹੋ ਗਏ ਨੇ, ਬੜੀਆਂ ਲਹਿਦਿਆਂ ਤੇ ਪਖੜੇ ਦੀਆਂ ਬੂਟੀਆਂ ਪੈਦਾ ਹੋ ਗਈਆਂ ਨੇ। ਗੁਰੂ ਨੇ ਨਾਮ ਦਾ ਬੂਟਾ ਲਾਉਣਾ, ਗੁਰੂ ਨੇ ਪ੍ਰੇਮ ਦਾ ਬੂਟਾ ਲਾਉਣਾ। ਪਹਿਲਾਂ ਉਹ ਬੂਟਿਆਂ ਨੂੰ ਮਾਰਨਾ ਪੈਗਾ ਨਾ। ਗੁਰੂ ਇਹੋ ਕਰਦਾ ਤੇ ਆਖਦਾ ਭਲਿਆ, ਜੀਵਨ ਮੁਕਤ ਉਹਨੂੰ ਆਖੀਦਾ ਪਹਿਲਾਂ ਗੁਰੂ ਦੇ ਸਾਹਮਣੇ ਆ ਕੇ ਆਪਣਾ ਪਹਿਲਾ ਆਪਾ ਮਾਰਦੇ, ਆਪਾ ਮਾਰਦੇ, ਆਪਣੀ ਹੋਂ ਖਤਮ ਕਰਦੇ। ਜਦੋਂ ਆਪਾ ਮਰ ਜਾਏਗਾ ਨਾ, ਫਿਰ ਗੁਰੂ ਇੱਕ ਜੀਵਨ ਦੇਗਾ, ਉਹ ਹੋਏਗਾ ਨਵਾਂ ਜੀਵਨ। ਉਹ ਜੀਵਨ ਜਿਹੜਾ ਹੈ ਉਹਦਾ ਸਫ਼ਰ ਪ੍ਰਭੂ ਤੱਕ ਪਹੁੰਚਾ ਸਕੇਗਾ, ਉਹਦੇ ਵਿੱਚ ਕੁਝ ਪਰਿਵਰਤਨ ਆਏਗਾ। ਸਤਿਗੁਰੂ ਕਹਿਣ ਲੱਗੇ,
ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀਆ, ਮਰ ਜੀਵੇ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ।
ਤੇ ਜੇ ਇਉਂ ਰੱਬ ਮਿਲਦਾ ਹੈ ਤੇ ਆਖ ਨਾਨਕ ਨੂੰ ਸਤਿਗੁਰੂ ਮਿਲੇ। ਸਵੇਰੇ ਵੀ ਅਰਜ਼ ਕੀਤੀ ਸੀ, ਨਾਨਕ ਦਾ ਵੀ ਕੋਈ ਗੁਰੂ ਹੈ? ਉਹ ਵੀ ਆਖਦਾ ਸ਼ਬਦ ਗੁਰੂ ਸੁਰਤ ਥੋੜੇ ਚੇਲਾ, ਤਾਂ ਕਿ ਮੈਂ ਇਸ ਦੁੱਤਰ ਸੰਸਾਰ ਨੂੰ, ਜਿਸ ਸੰਸਾਰ ਦੀ ਭਾਵਨਾਵਾਂ, ਜਿਸ ਸੰਸਾਰ ਦੀ ਇਹ ਝੂਠ ਸ਼ਕਤੀ ਜਿਹੜੀ ਹੈ, ਝੂਠ 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 ਝੂਠ, ਦੁਨੀ ਗੁਮਾਨ, ਇਹ ਦੁਨੀ ਗੁਮਾਨ ਦੀ ਜਿਹੜੀ ਸ਼ਕਤੀ ਹੈ, ਇਸ ਦੁੱਤਰ ਸ਼ਕਤੀ ਨੂੰ ਪਰ ਸਕਾਂ, ਮੈਨੂੰ ਕੋਈ ਕਿਨਾਰਾ ਮਿਲ ਜਾਏ, ਜਗ ਦੁੱਤਰ ਤਰੀਆ। ਹੁਣ ਸਲੋਕ ਸ਼ੁਰੂ ਹੋਇਆ। ਕਹਿਣ ਲੱਗੇ, ਉਹ ਭਲਿਆ, ਜੇ ਤੂੰ ਗੁਰੂ ਮਿਲ ਜਾਏ, ਉਹ ਰਹਿਮਤ ਕਰਕੇ ਹਰੀ ਅੰਮ੍ਰਿਤ ਨਾਲ ਤੇਰੇ ਲੈਣ ਨੈਣ ਭਿਉਂ ਦੇਵੇ, ਲੋਇਨ ਭਿਉਂ ਦੇਵੇ। ਜੇ ਗੁਰੂ ਮਿਲ ਜਾਏ ਤੇ ਉਹ ਆਪਣੀ ਬਖਸ਼ਿਸ਼ ਨਾਲ ਆਪਣੇ ਰਸਨਾ ਦੇ ਧਨਿਸ਼ ਵਿੱਚ ਪ੍ਰਭੂ ਪ੍ਰੇਮ ਦਾ ਤੀਰ ਗੁਰਬਾਣੀ ਦਾ ਰੱਖ ਕੇ ਤੇਰੇ ਮਨ ਨੂੰ ਵਿੰਨ ਦੇ, ਫਿਰ ਤੈਨੂੰ ਇਹ ਸੰਸਾਰ ਦੁੱਤਰ ਨਹੀਂ ਦਿਸੇਗਾ। ਆ ਦੁੱਤਰ ਜਿਹੜਾ ਹੈ ਇੱਕ ਮੁਸ਼ਕਲ ਦਾ ਪ੍ਰਤੀਕ ਹੈ, ਇੱਕ ਉਖਿਆਈ ਦਾ ਪ੍ਰਤੀਕ ਹੈ। ਜਿਹੜੀ ਚੀਜ਼ ਨਾ ਤਰੇ ਜਾ ਸਕਦੀ ਹੋਵੇ ਉਹਨੂੰ ਆਪਾਂ ਆਖਦੇ ਹਾਂ ਦੁੱਤਰ ਹੈ, ਤਰਿਆ ਨਹੀਂ ਜਾ ਸਕਦਾ, ਨਿਰਾਸ਼ਤ ਹੈ। ਬੜਾ ਮੁਸ਼ਕਲ ਹੈ ਕਿ ਮੈਂ ਇਸ ਸੰਸਾਰ ਨੂੰ ਤਰ ਕੇ ਕਿਨਾਰੇ ਲੱਗ ਜਾ, ਇਹ ਦੁਨੀਆਂ ਦੁੱਤਰ ਹੈ। ਸਿਧਗੋਸ਼ਟ ਵਿੱਚ ਵੀ ਸਵਾਲ ਹੋਇਆ ਸੀ, ਸਿੱਧਾਂ ਨੇ ਆਖਿਆ ਸੀ ਦੁਨੀਆਂ ਸਾਗਰ ਦੁੱਤਰ ਕਹੀ ਹੈ, ਉਹ ਵੀ ਸਵਾਲ ਕਰਦੇ ਨੇ, ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਏ ਪਾਰ? ਉਹ ਸੰਸਾਰ ਜਿਹੜਾ ਸਾਗਰ ਇਹ ਦੁੱਤਰ ਹੈ, ਤਰਿਆ ਨਹੀਂ ਜਾਂਦਾ, ਇਹਦੇ ਵਿੱਚ ਬੜੀਆਂ ਲਹਿਰਾਂ ਨੇ, ਬੜੇ ਕੱਪੜ ਪੈਂਦੇ ਨੇ, ਜੀਵਨ ਬਰਬਾਦ ਹੋ ਜਾਂਦੇ ਨੇ, ਡੁੱਬ ਮੋਈਦਾ, ਕਿਉਂ ਕਰ ਪਾਈਏ ਪਾਰੋ? ਚਰਪਟ ਬੋਲੇ ਉਹ ਤੂੰ ਨਾਨਕ ਦੇ ਸੱਚਾ ਵਿਚਾਰੋ। ਤੇ ਪਤਾ ਜੇ ਗੁਰੂ ਨਾਨਕ ਨੇ ਅੱਗੇ ਜਾ ਕੇ ਜਵਾਬ ਕੀ ਦਿੱਤਾ? ਕਹਿਣ ਲੱਗੇ ਸਾਗਰ ਨੂੰ ਦੁੱਤਰ ਆਖ ਕੇ ਇਹਦੇ ਤੋਂ ਨਫ਼ਰਤ ਨਾ ਕਰ। ਕੁਝ ਪਰਿਵਰਤਨ ਹੈ, ਗੁਰੂ ਇੱਕ ਬਲਵੰਤਾ ਦੇ ਰਿਹਾ ਨਾ, ਜਿਹਨੂੰ ਤਰਨਾ ਨਹੀਂ ਆਉਂਦਾ, ਜਿਹਦੇ ਬਾਜ਼ੂਆਂ ਵਿੱਚ ਬਲ ਨਹੀਂ, ਉਹ ਤੇ ਦੁੱਤਰ ਆਖ ਕੇ ਕਿਨਾਰੇ ਖੜਾ। ਉਹਨਾਂ ਨੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਸੀ। ਗੁਰੂ ਕਹਿੰਦਾ ਨਹੀਂ, ਮੈਂ ਤਾਂ ਬਲਵਾਨ ਯੋਧਾ ਬਣਾਉਣਾ ਹੈ ਜਿਹੜਾ ਹਰ ਮੁਸ਼ਕਲ ਨੂੰ ਆਸਾਨ ਕਰ ਸਕੇ। ਤੂੰ ਕਹਿੰਦਾ ਦੁੱਤਰ ਤਰੀਏ, ਬਲਕਿ ਕਹਿਣ ਲੱਗੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ, ਰਹਿਣਾ ਜਲ ਵਿੱਚ ਹੀ ਹੈ ਪਰ ਭਿੱਜਣਾ ਨਹੀਂ, ਭਿੱਜਣਾ ਪ੍ਰਭੂ ਪ੍ਰੇਮ ਵਿੱਚ ਹੈ। ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਮੈਂ ਤੈਨੂੰ ਵਿੱਚ ਰਹਿ ਕੇ ਉਹਦੇ ਵਿੱਚ ਨਾ ਭਿੱਜਣਾ ਤੇ ਭਿੱਜਣਾ ਪ੍ਰਭੂ ਦੇ ਪ੍ਰੇਮ ਵਿੱਚ, ਤਾਂ ਕਿ ਇਹ ਨਤੀਜਾ ਹੋਵੇ ਕਿ ਨੈਣ ਤੇਰੇ ਲੋਇਨ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਣ ਤੇ ਉਸ ਲੋਇਨ ਜਿਹੜੇ ਪ੍ਰਭੂ ਦੇ ਪ੍ਰੇਮ ਵਿੱਚ ਭਿੱਜਣਗੇ, ਹੁਣ ਉਹ ਇਸ ਸੰਸਾਰ ਨੂੰ ਦੁੱਤਰ ਨਹੀਂ ਆਖਣਗੇ ਬਲਕਿ ਇਹਦੇ ਵਿੱਚੋਂ ਉਹ ਪ੍ਰਭੂ ਪ੍ਰੇਮ ਵਾਲੇ ਜਿਹੜੇ ਨੇ ਪ੍ਰਭੂ ਨੂੰ ਲੱਭ ਲੈਣਗੇ। ਪਰਿਵਰਤਨ ਆਇਆ। ਕਹਿਣ ਲੱਗੇ ਹੁਣ ਜਿਸ ਸੰਸਾਰ ਨੂੰ, ਜਿਨ੍ਹਾਂ ਖੰਡਾਂ ਬ੍ਰਹਿਮੰਡਾਂ ਨੂੰ ਇਹ ਦੁੱਤਰ ਆਖਦਾ ਸੀ, ਜਿਸ ਸੰਸਾਰ ਨੂੰ ਦੁੱਤਰ ਆਖਦਾ ਸੀ, ਹੁਣ ਉਹਦੀ ਤੱਕਣੀ ਬਦਲ ਗਈ, ਸੋਚ ਬਦਲ ਗਈ ਤੇ ਕਹਿਣ ਲੱਗ ਪਿਆ ਸੱਚੇ ਤੇਰੇ ਖੰਡ ਸ਼ਲੋਕ ਮਹੱਲਾ ਪਹਿਲਾ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਕਿਉਂ? ਕਿਉਂਕਿ ਇਸ ਖੰਡਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ ਤੂੰ ਹੈ। ਕਿ ਮੈਂ ਪਿਛਲੇ ਸ਼ਲੋਕ ਵਿੱਚ, ਪਿਛਲੇ ਵਾਰ ਦੀ ਪੌੜੀ ਵਿੱਚ ਪੜ੍ਹ ਆਇਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀ ਹੈ। ਇਸ ਸਾਰੀ ਕੁਦਰਤ ਦਾ ਕਾਦਰ ਤੂੰ ਹੈ ਤੇ ਮੈਂ ਕਿਵੇਂ ਆਖਾਂ ਤੂੰ ਕੋਈ ਗਲਤ ਸਿਰਜਣਾ ਕੀਤੀ ਹੈ। ਇਸ ਲਈ ਜਦੋਂ ਮੈਂ ਹੁਣ ਇਸ ਨਿਗਾਹ ਨਾਲ ਦੇਖਣਾ ਨਾ, ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਨਹੀਂ ਆਇਆ। ਹੁਣ ਤੇ ਮੈਨੂੰ ਇਹੋ ਹੀ ਖੰਡ ਸੱਚ ਖੰਡ ਦਿਸਦੇ ਨੇ। ਹੁਣ ਮੈਨੂੰ ਕਿਸੇ ਆਕਾਸ਼ ਦੀਆਂ ਉਚਾਈਆਂ ਤੇ, ਕਿਸੇ ਪਤਾਲ ਦੀਆਂ ਗਹਿਰਾਈਆਂ ਤੇ ਕਿਸੇ ਸੱਚ ਖੰਡ ਨੂੰ ਢੂੰਡਣ ਨਹੀਂ ਜਾਣਾ ਪੈਂਦਾ ਬਲਕਿ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਤੇਰੀ ਸਿਰਜਣਾ ਬ੍ਰਹਿਮੰਡ, ਤੇਰੀ ਬਣਾਈ ਹੋਈ ਹੈ ਲੁਕਾਈ, ਤੇਰੇ ਬਣਾਏ ਹੋਏ ਆਕਾਰ ਸੱਚ ਨੇ। ਕਿਉਂ? ਕਿਉਂਕਿ ਸੱਚ ਹੋਣ ਕਰਕੇ ਬਦਲਦੇ ਨਹੀਂ, ਕਿਸੇ ਦੇ ਹੁਕਮ ਵਿੱਚ ਨੇ ਨਾ, ਇਸ ਲਈ ਨਾ ਬਦਲਦੇ। ਸਰੀਰ ਦੀ ਬਣਤਰ ਹੈ, ਮੇਰੇ ਰੱਬ ਨੇ ਜਿਹੜੀ ਬਣਾਈ ਹੈ ਉਹੀ ਪੈਦਾ ਹੁੰਦੀ ਹੈ। ਕੋਈ ਹਿੰਦੂ ਦੇ ਘਰ ਪੈਦਾ ਹੋਵੇ, ਮੁਸਲਮਾਨ ਦੇ ਘਰ ਪੈਦਾ ਹੋਵੇ, ਈਸਾਈ ਦੇ ਘਰ ਪੈਦਾ ਹੋਵੇ, ਜਿਹੜੀ ਬਣਤਰ ਹੈ ਮੇਰੇ ਰੱਬ ਦੀ ਹੈ, ਬਦਲ ਨਹੀਂ ਸਕਦਾ ਕੋਈ। ਕੋਈ ਆਖੇ ਮੈਂ ਹੈਰਾਨ ਹਾਂ, ਅੱਜ ਵੀ ਦੇਵੀਆਂ ਪੈਦਾ ਹੁੰਦੀਆਂ ਨੇ, ਬੜੀਆਂ ਦੇਵੀਆਂ ਨੇ, ਨਾ ਆਪਣੇ ਆਪਣੇ ਰਖਾਏ ਹੋਏ ਨੇ, ਆ ਗੁਰੂ ਮਾਂ ਦੇਵੀ ਹੈ, ਹੋਰ ਦੇਵੀਆਂ ਨੇ, ਅੱਜ ਕਿਸੇ ਦੇਵੀ ਦੀਆਂ ਚਾਰ ਬਾਹਾਂ ਨਹੀਂ ਲੱਗਦੀਆਂ। ਅੱਜ ਅਸੀਂ ਦੋ ਬਾਹਾਂ ਵਾਲੀਆਂ ਦੇਵੀਆਂ ਵੇਖਦੇ ਹਾਂ, ਪਹਿਲਾਂ ਕਦੀ ਚਾਰ ਚਾਰ ਅੱਠ ਅੱਠ ਬਾਹਾਂ ਵਾਲੀਆਂ ਦੇਵੀਆਂ ਹੁੰਦੀਆਂ ਸੀ, ਕੀ ਕਾਰਨ? ਕਿਤੇ ਉਹ ਕਲਪਨਾ ਤਾਂ ਨਹੀਂ ਸੀ? ਸੋਚਣਾ ਪਏਗਾ, ਜੇ ਐਸਾ ਹੋ ਸਕਦਾ ਸੀ ਅੱਜ ਦੀਆਂ ਦੇਵੀਆਂ ਕਿਉਂ ਨਹੀਂ ਚਾਰ ਬਾਹਾਂ ਅੱਠ ਬਾਹਾਂ ਲਵਾ ਲੈਂਦੀਆਂ ਰੱਬ ਕੋਲ? ਕਿਉਂਕਿ ਆਕਾਰ ਜੋ ਨੇ ਬਣਾਇਆ ਉਹੀ ਰਹਿਣਾ, ਕੋਈ ਕਲਪਨਾ ਜਿਵੇਂ ਮਰਜ਼ੀ ਕਰਕੇ ਮੂਰਤੀਆਂ ਤੇ ਫੋਟੋਆਂ 'ਚ ਬਣਾਈ ਜਾਏ, ਅੱਜ ਦੀ ਦੇਵੀ ਨੂੰ ਕਿਸੇ ਨੂੰ ਅੱਠ ਬਾਹਾਂ ਲਵਾ ਕੇ ਬਿਠਾਓ। ਗੁਰੂ ਕਹਿੰਦੇ ਨੇ
सच्चे तेरे लो सच्चे आकार, सच्चे तेरे करने सर्व विचार।
इसलिए तेरी किरत दी विचार करनी भी सच है, पर तेरी किरत दी विचार होवे।
सच्चा तेरा अमर,
ओ सच्चे ने जेड़े तेरी किरत दी तेरी कुदरत दी तेरी आख के विचार कर देने ते आख देने जी करते कुदरती मुश्ता। बलिहारी कुदरत वसया तेरे अंत ना जाई लखया, जेड़े ए विचार कर देने ना उना नू देख के इस कुदरत नू पछान के इस कुदरत नू एक पता लग जांदा है।
सच्चा तेरा अमर सच्चा दीवान, सच्चा तेरा हुक्म सच्चा फुरमान, सच्चा तेरा कर्म सच्चा निशान, सच्चे तुद आखें लाख करोड़।
नजरिया बदल गया, हर चीज उस सच्चे नु पछाने जा रहे हैं। हुण ऐसे दुनिया जिन्हों दुत्तर दुनिया आखदा सी, जिन्हों आतिश दुनिया आखदा सी, हुण गुरबाणी राही भी यो गल आखदा है कि सब दुनिया सुभान जे सच कमाई है। कि गल तो सच नहीं है ना, जिते जुड़ जाए सब दुनिया सुभान जे सच कमाई है, सिज है दर दीवान आप गवाई है। शर्त पूरी कर ले, जीवन मुक्त होने लई आपा गवा दिता, आपा मर गया मुड़ के नवा जीवन मिलिया। हुण ओ शर्त पूरी होने तो बाद दुनिया सुभान हो गई, हुण दुनिया कोलों संसार कोलों डर नहीं लगता, हुण कुदरत कोलों भय नहीं आउंदा, बल्कि कुदरत विच्चों कादर दिसदा है। ते जेड़ी चीज भी देखदा है ना उन्हों देखदे ही मन विच सोचदा है आ भी मेरे प्रीतम ने बनाई है। सिफतां दी करनी शुरू कर दिंदा, सलाह तां उन्हीं शुरू हो जाती है। इसलिए वो सलाह तां वो विचार भी सच बन जाती है। जिन्नी देर गुरमत दी गुरु दी रब दी विचार ना होवे उन्हूं सच नहीं आखदे, ते जिथे रब दी विचार ना होवे उन्हूं सतसंगत नहीं आख दिंदे। इसलिए तां गुरु ने आख दिता सतसंगत कैसी जानिए, जिथे को ना बखाणी, क्योंकि विचार ही सत दी है। उन्हां नूं जदों सत दे विचार ते आउंदे ने उदों पता लगदा है सच्चा तेरा अमर सच्चा दीवान है, तेरा हुक्म सच है, कदी टलदा नहीं कदी कोई बदल नहीं सकता, किसे दे प्रभाव थले नहीं किसे दे डर थले नहीं। ते एथे बस नहीं, वो हुक्म जेड़ा केवल अंदर नहीं फरमान हुंदा है वो भी सच है। कई ऐसे ने जिन्हां दे हुक्म चलदे ने पर चलाउंदे नहीं, तेरा हुक्म भी है चलदा ते फिर तू चलाउणा भी है। ते कई बार ऐसा हुंदा जे जिन्हां दे हुक्म चलदे होण वो जदों चलाउंदे ने ना उदों गलत वरतों करदे, सच दी वरतों नहीं करदे। अज भी असीं देख लिया जिन्हां दे हुक्म चलदे ने वो अपनी मर्जी दे हुक्म चलाउण लग पैंदे ने, पर नहीं हे मेरे रब तेरा हुक्म भी सच है ते तेरा चलाउण दा तरीका फरमान करन दा तरीका भी सच है। सच्चा तेरा हुक्म सच्चा फरमान, सच्चा तेरा कर्म सच्चा निशान। उस कर्म दी होंद दा पछाण दा प्रतीक जेड़ा निशान है वो भी सच है, क्योंकि तेरा कर्म कोई झूठ नहीं, क्योंकि कर्म नहीं नाम बनना है, कर्म नहीं तेरे कर्म नहीं गुण बनना है। लगे यो कारण है कि सच्चे तुद आखे लख करोड़, लखां करोड़ां तेनू सच सच सच्चा सच्चा आके जप रहे ने। ते मैं समझना जिन्ना संसार अंदर जोर ते तान है हे सच्चे वह भी तेरा ही दिता हुआ। सच्चे सब तान सच्चे सब जोर सच्ची तेरी सिफत, जेडे तेरे गुण ने, सिफत तो भाव है गुण, किस विच किन्नियां सिफतां ने, किन्ने गुण ने, तेरियां सिफतां तेरे गुण सच्चे ने, इसे लई उना गुणा दा उचारण भी सच है, जेड़ा तेरे गुण गाउंदा है वह भी सच गा रहा है, क्योंकि झूठ गुण नहीं, इसलिए सलाना भी झूठ नहीं। सच्ची तेरी सिफत, सच्ची सलाह, सच्ची तेरी कुदरत, सच्चे पातशाह, हे सच्चे पातशाह अकाल पुरख, तेरी सारी किरत, सारी कुदरत हुण मैनू मेरे तेरे दरमियान एक दीवार नहीं दिसदी, बल्कि मिलाप दा दरवाजा दिसदी। जे मैं जंड नू पूजदा होवां, जे मैं पिप्पल नू दीवे जगांदा होवां, फिर तां ओ मेरे ते तेरे दरमियान विच दीवार बन खलोते ना। हुण मैं जो पिप्पल दी हरियावल देखना, ते उहदे विचों वी तैनू लभना, इहनू हरियावल कौन दे रिहा, तूं दिस पैना। इसलिए हुण तेरे मेरे मिलाप दा जरिया ने सच्ची तेरी कुदरत, सच्चे पातशाह, हुण मैनू ओ सच दिसदा, झूठ नहीं। कह लगे ओ ही फर्क है, नानक सच ध्यान सच, जिहड़ा सच नूं ध्यांदे ने ओ सच हो जांदे, सच नाल मिल जांदे ने, अभेद हो जांदे ने, ते जिहड़े मर जम्मे नूं ध्यांदे ने ओ कच ने, कच ने जिहड़े उहदे नाल जुड़दे ने ओ कच्चिआं तों भी कच्चे ने। नानक सच ध्यान सच, जो मर जम्मे सो कच निकच। हुण मसला खड़ा हो गया, उंदी सिफत एडी महान, उंदी किरत एडी महान, सारा जीवन दा दारो मदार, सारा जिंदगी दा केंद्र, शक्तियां दा केंद्र केवल ओ प्रभु, एनिया वडियाईयां दा मालिक केवल ते केवल ओ किवें है। सतगुरु जवाब दिंदे ने,
वड्डी वडियाई जां वड्डा ना,
उंदी वडियाई तां वड्डी है क्योंकि उसका नाम भी वड्डा है, जिड्डा वो आप है उन्ना ही वड्डा उसका नाम है। वड्डा साहिब, ऊंचा थां, ऊंचे उपर ऊंचा नाम, क्योंकि उनका नाम उनके अनुकूल रखा गया, प्रतिकूल नहीं। मैं एक बार की थी, साडे नाम जड़े ने लोग रखते ने प्रतिकूल होंगे ने, कई बार साडे सुभा के विरोधी होंगे ने। किसी क्रूप मनुख का नाम, बदसूरत मनुख का नाम रूप सिंह भी हो सकता है, सुंदर सिंह भी हो सकता है, क्रूप बदसूरत है ना, सुंदर सिंह प्रतिकूल है, लेकिन रब का ऐसा नाम है ही नहीं जिहड़ा किसी ने रखिया होवे। जो कुछ उनकी असलियत किसी ने वेखी, जे उन्हें किसी नूं बख्शिया तो उनका नाम बख्शिंद पै गया, जे किसी नूं रोजी दित्ती तो उनका नाम राजक पै गया। इसलिए उनका नाम जिहड़ा है उनकी वडियाई का प्रतीक है, वड्डी वडियाई जां वड्डा नाम, वड्डी वडियाई जा सच न्याओ। हम देखना न्याओ कि सच है, उनके घर में बेइंसाफी नहीं, क्यों बेइंसाफी नहीं, अगलिया लाइन में बड़ा कुछ क्लीयर करने में सतगुरु। उनका इंसाफ सच है, उनके घर में कभी भी बेइंसाफी नहीं होती, उनका थाओ नेचर है, उनका टिकाना कभी बदलता नहीं, क्योंकि टिकाना बदले ता जे जिथे वह ना रहा हो जाए, कोई टिकाना ऐसा ही है ही नहीं जिथे वह रहा नहीं, कोई टिकाना है ही नहीं जिथे वह रहा नहीं, वह जे वह पहला टिकाना छड़े तो जाए कितने, जिथे उन्हें जाना है उथे फिर बैठा है, इसलिए था उन्हें चले। फिर कहते वड्डी वड्याई जाने अलाओ, बूझे सब भाओ, दो चीजा इकट्ठिया करना, मनुख दे कवाओ अलाओ ते भाओ, ये दो चीजा वक्रिया वक्रिया। अलाओ होंगे जो मूह कही दे, ऐलान करना, अलाउना गल करना, ਭਾਵ ਹੁੰਦਾ ਜਿਹੜੀਆਂ ਭਾਵਨਾ ਅੰਦਰ ਹੁੰਦੀਆਂ ਨੇ ਸਾਡੀਆਂ, ਕਈ ਵਾਰ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਤੇ ਅਸੀਂ ਕਿਸੇ ਦੇ ਅਲਾਓ ਨੂੰ ਸੁਣ ਲੈਂਦੇ, ਉਹਦੀਆਂ ਭਾਵਨਾ ਨਹੀਂ ਜਾਣਦੇ, ਉਹ ਸਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਬੜੀਆਂ ਮਿੱਠੀਆਂ ਅੰਦਰੋਂ ਅੰਦਰ ਉਸਦੇ ਭਾਵਨਾ ਸਾਡੇ ਵਿਰੁੱਧ ਹੁੰਦੀ, ਉੱਤੋਂ ਮਿੱਠੀਆਂ ਗੱਲਾਂ ਕਰਦਾ। ਦਿਲਕਾਤੀ ਗੁੜਵਾਤ, ਵਾਤ ਤੋਂ ਭਾਵ ਬਾਤ, ਗੱਲਬਾਤ। ਜਿਹੜੀ ਗੱਲਬਾਤ ਹੈ, ਬਾਤ ਤਾਂ ਹੈ ਉਹਦੀ ਗੁੜ ਵਰਗੀ ਮਿੱਠੀ, ਤੇ ਦਿਲ ਵਿੱਚ ਹੈ ਕਾਤੀ ਛੁਰੀ, ਵੱਖ ਵੱਖ ਹੋ ਗਿਆ ਨਾ ਅਲਾਓ ਤੇ ਪਾਓ। ਗੁਰੂ ਕਹਿੰਦੇ ਨੇ ਮੇਰਾ ਰੱਬ ਐਸਾ ਹੈ, ਉਹਦਾ ਸੱਚਾ ਨਿਆਂ ਇਸੇ ਲਈ ਹੈ। ਦੁਨੀਆਂ ਦੀ ਕਿਸੇ ਅਦਾਲਤ ਵਿੱਚ ਤੁਸੀਂ ਜਾਓ ਨਾ, ਉੱਥੇ ਦਿਲ ਕਾਤੀ ਨੂੰ ਕੋਈ ਨਹੀਂ ਜਾਣਦਾ, ਗੁੜਵਾਤ ਨੂੰ ਜ਼ਿਆਦਾ ਜਾਣਦੇ ਨੇ। ਇਸ ਲਈ ਅਨਿਆਏ ਹੋ ਜਾਂਦਾ, ਕਈ ਵਾਰ ਹੋ ਜਾਂਦਾ, ਅਦਾਲਤ ਨਾ ਚਾਹੇ ਤਦ ਵੀ ਹੋ ਜਾਂਦਾ। ਪਰ ਮੇਰੇ ਰੱਬ ਦਾ ਸੱਚ ਨਿਆਂ ਇਸ ਲਈ ਹੈ ਉਹ, ਕਿਉਂਕਿ ਤੇਰੀ ਜ਼ਬਾਨ ਦੇ ਬੋਲ ਵੀ ਜੋ ਕੁਝ ਤੂੰ ਅਲਾਏ ਉਹ ਵੀ ਸੁਣ ਰਿਹਾ, ਤੇ ਤੇਰੇ ਅੰਦਰ ਦੀ ਪੱਟੀ ਵੀ ਪੜ ਰਿਹਾ। ਇਹ ਨਹੀਂ ਕਿ ਤੂੰ ਜ਼ਬਾਨੋਂ ਆ ਕੇ ਹੱਥ ਵਿੱਚ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਤੇ ਜੇ ਆਪਣੇ ਮਨ ਵਿੱਚ ਇਹ ਧੋਖਾ ਕਰੀ ਜਾਏ, ਮਨ ਵਿੱਚ ਇਹ ਵਿਸ਼ਵਾਸ ਰੱਖੇ ਕਿ ਕਿਸੇ ਦੀ ਜੇਬ ਕਿਵੇਂ ਕੱਟਣੀ, ਕਿਉਂਕਿ ਬਹੁਤੀ ਵਾਰ ਵਾਹਿਗੁਰੂ ਆਖਾਂਗਾ, ਲੋਕ ਮੈਨੂੰ ਮਾਲਾ ਫਿਰਦੇ ਨੂੰ ਗੁਰਦੁਆਰੇ ਬੈਠੇ ਨੂੰ ਵੇਖਣਗੇ, ਮੇਰੇ ਤੇ ਇੰਨਾ ਵਿਸ਼ਵਾਸ ਕਰਨਗੇ ਕਿ ਮੇਰੀ ਬਿਜ਼ਨਸ ਵਿੱਚ ਉਸ ਵਿਸ਼ਵਾਸ ਦਾ ਮੈਂ ਨਜਾਇਜ਼ ਫਾਇਦਾ ਉਠਾਵਾਂਗਾ। ਕਈ ਵਾਰ ਐਸਾ ਵੀ ਹੁੰਦਾ, ਗੁਰੂ ਕਹਿੰਦੇ ਐਸਾ ਬਿਲਕੁਲ ਨਹੀਂ, ਮੇਰੇ ਰੱਬ ਦੇ ਦਰ ਤੇ ਧੋਖਾ ਨਹੀਂ ਹੋ ਸਕਦਾ, ਉੱਥੇ ਪੂਰਾ ਇਨਸਾਫ ਹੋਵੇਗਾ। ਕਿਉਂ? ਕਿਉਂਕਿ ਤੇਰੇ ਉਹ ਅਲਾਓ ਨੂੰ ਵੀ ਪਛਾਣਦਾ, ਜਾਣਦਾ, ਤੇ ਜਿਹੜਾ ਕੁਝ ਤੇਰੇ ਅੰਦਰ ਹੈ ਉਹਨੂੰ ਵੀ ਪਛਾਣਦਾ। ਗੁਰੂ ਕਹਿਣ ਲੱਗੇ
ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੂਝੇ ਸਭ ਬਹਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ।
ਇੰਨੀਆਂ ਵਡਿਆਈਆਂ ਤੇ ਦਾਤਾਂ ਦਾ ਮਾਲਿਕ ਹੈ, ਪਰ ਮਰਜ਼ੀ ਆਪਣੀ ਕਰਦਾ, ਸੋ ਕਰੇ ਜੇ ਕਿਸੇ ਰਜ਼ਾ ਦੇ, ਉਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਜੇ ਹਰ ਕਿਸੇ ਦਾ ਦਖਲ ਉਹ ਬਰਦਾਸ਼ਤ ਕਰੇ, ਫਿਰ ਤਾਂ ਦੁਨੀਆਂ ਦਾ ਹਰ ਮਨੁੱਖ ਆਪਣੀ ਮਰਜ਼ੀ ਨਾਲ ਹੀ ਸਭ ਕੁਛ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਪਣੇ ਲਈਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਤਾਂ ਸਾਰੇ ਹੀ ਭਾਗਾਂ ਵਾਲੇ ਹੋ ਜਾਣ। ਨਹੀਂ, ਉਹ ਆਪਣੀ ਮਰਜ਼ੀ ਵਰਤਦਾ, ਪੁੱਛ ਕੇ ਦਾਤ ਨਹੀਂ ਦਿੰਦਾ। ਕਰਤੇ ਹੱਥ ਵਡਾਈਆਂ ਜੇ ਭਾਵੇ ਤਾਂ ਦੇ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਕਹਿਣ ਲੱਗੇ
ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ।
ਉਹਦੀ ਵਡਿਆਈ ਇਸ ਲਈ ਵੱਡੀ ਹੈ ਕਿਉਂਕਿ ਉਹ ਕਿਸੇ ਦਾ ਬਣਾਇਆ ਹੋ ਨਹੀਂ ਬਣਿਆ। ਜੇ ਬਾਦਸ਼ਾਹ ਬਣਿਆ, ਸੱਚਾ ਪਾਤਸ਼ਾਹ ਹੈ, ਜੇ ਦੁਨੀਆਂ ਦਾ ਰਾਜ਼ਕ ਹੈ, ਸੁਲਤਾਨ ਹੈ, ਤਦ ਵੀ ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਿਆ, ਆਪੇ ਆਪ ਹੈ, ਆਪਣੇ ਆਪ ਤੋਂ ਪੈਦਾ ਹੋਇਆ। ਤੇ ਉਹਦੀ ਜਿਹੜੀ ਕਾਰ ਹੈ ਨਾ, ਜੋ ਕੁਝ ਉਹਨੇ ਹੁਣ ਤੱਕ ਸਾਜਿਆ ਤੇ ਜਿਸ ਤਰ੍ਹਾਂ ਕਰ ਰਿਹਾ, ਜਿਸ ਤਰ੍ਹਾਂ ਸੰਸਾਰ ਦੀ ਸਿਰਜਣਾ ਕੀਤੀ ਹੈ, ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ, ਸਿਰਜਣਾ ਕਰਕੇ ਸੰਭਾਲ ਰਿਹਾ ਹੈ, ਉਸਨੂੰ ਪਾਲ ਰਿਹਾ ਹੈ, ਆਪਣੇ ਹੁਕਮ ਵਿੱਚ ਚਲਾ ਰਿਹਾ ਹੈ, ਇੰਨਾ ਵੱਡਾ ਕਾਜ਼, ਇੰਨਾ ਵੱਡਾ ਸਾਰਾ ਸਲਤਨਤ ਦਾ ਸੰਭਾਲਣਾ, ਇਹ ਦੁਨੀਆਂ ਦੇ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਆ ਛੋਟੀਆਂ ਛੋਟੀਆਂ ਸਟੇਟਾਂ ਦੇ ਆਗੂ ਜਿਹੜੇ ਨੇ, ਉਹ ਆਪਣੀ ਸਟੇਟ ਨਹੀਂ ਸੰਭਾਲ ਸਕਦੇ ਪਏ, ਤੇ ਮੇਰਾ ਰੱਬ ਸਾਰੇ ਸੰਸਾਰ ਦੀ ਸੰਭਾਲ ਪਿਆ ਕਰਦਾ ਹੈ। ਕਹਿਣ ਲੱਗੇ ਹੇ ਮੇਰੇ ਮਾਲਿਕ, ਇਹੋ ਕਾਰਨ ਹੈ ਜਿੰਨਾ ਕੁਝ ਤੂੰ ਕਰ ਰਿਹਾ, ਤੇਰੀ ਕਾਰ ਜਿਹੜੀ ਹੈ ਉਹ ਕਥੀ ਨਹੀਂ ਜਾ ਸਕਦੀ। ਮੇਰੇ ਕੋਲ ਜ਼ਬਾਨ ਵਿੱਚ ਉਹ ਸ਼ਬਦ ਨਹੀਂ, ਮੇਰੇ ਕੋਲ ਜ਼ਬਾਨ ਤੇ ਉਹ ਤਾਰੀਫ ਨਹੀਂ, ਜਿਸ ਤਾਰੀਫ ਦੇ ਲਫ਼ਜ਼ਾਂ ਵਿੱਚ ਮੈਂ ਤੇਰੀ ਕਿਰਤ, ਤੇਰੀ ਕਰਨੀ ਨੂੰ ਕਲਮ ਬੰਦ ਜਾਂ ਜ਼ਬਾਨ ਦੇ ਸ਼ਬਦ ਬੰਦ ਕਰ ਸਕਾਂ। ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ। ਸਭ ਕੁਝ ਤੂੰ ਫਿਰ ਆਪਣੀ ਮਰਜ਼ੀ ਦਾ ਬਣਾਇਆ, ਕੋਈ ਐਸਾ ਸਲਾਹਕਾਰ ਬੋਰਡ ਨਹੀਂ ਬਣਾਇਆ ਵੀ ਤੁਸੀਂ ਮੈਨੂੰ ਸਲਾਹ ਦਿਓ ਮੈਂ ਇੱਥੇ ਕੀ ਕਰਾਂ। ਕੀਤਾ ਕਰਨਾ ਸਰਬਰ ਜਾਏ, ਆਪਣੀ ਰਜ਼ਾ ਨਾਲ ਕਰ ਰਹੇ। ਗੁਰੂ ਕਹਿੰਦੇ ਨੇ ਇਹ ਤੇ ਹੋ ਗਿਆ, ਜੇ ਇੰਨਾ ਕੁਝ ਦੇਖ ਲਿਆ ਕਿ ਸੰਸਾਰ ਅੰਦਰ ਜੋ ਕੁਝ ਹੋ ਰਿਹਾ, ਦੁਨੀਆਂ ਅੰਦਰ ਜੋ ਸਿਰਜਣਾ ਹੋਈ, ਸਾਰੀ ਮੇਰੇ ਸੱਚੇ ਪਾਤਸ਼ਾਹ ਦੀ ਹੈ, ਤੇ ਉਸੇ ਦੀ ਸਿਰਜਣਾ ਕੀਤੀ ਹੋਈ ਹੈ। ਇਸ ਲਈ ਮੈਨੂੰ ਉਹਦੇ ਵਿੱਚੋਂ ਰੱਬ ਦਿਸ ਰਿਹਾ। ਹੁਣ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖੀ, ਗੁਰੂ ਅੰਗਦ ਪਾਤਸ਼ਾਹ ਜੀ ਨੇ ਇਸ ਦੀ ਪ੍ਰੋੜਤਾ ਕੀਤੀ। ਅਗਲਾ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ ਕਹਿਣ ਲੱਗੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਜਿਹੜੇ ਸੱਚੇ ਖੰਡ ਨੇ, ਸੱਚੇ ਬ੍ਰਹਿਮੰਡ ਨੇ, ਜਿਹੜੇ ਸੱਚੇ ਲੋ ਨੇ, ਸੱਚੇ ਆਕਾਰ ਨੇ ਤੇ ਸੱਚੇ ਦੇ ਬਣਾਏ ਹੋਏ ਨੇ, ਸੱਚੇ ਦੀ ਕਿਰਤ ਹੈ। ਕਹਿਣ ਲੱਗੇ ਉਹ ਸੱਚਾ ਉਸੇ ਕਿਰਤ ਵਿੱਚ ਸੰਸਾਰ ਬ੍ਰਹਿਮੰਡ ਵਿੱਚ ਬੈਠਾ ਹੈ। ਗੁਰੂ ਅੰਗਦ ਪਾਤਸ਼ਾਹ ਆਖ ਰਹੇ ਨੇ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰ ਵਿਨਾਸ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਏਵ ਬਿਆਖ ਨ ਜਾ ਪਈ। ਲਓ ਇੱਥੇ ਰੁਕਣਾ ਚਾਹੁੰਦਾ। ਇਹ ਸੰਸਾਰ ਮੇਰੇ ਰੱਬ ਦਾ ਘਰ ਹੈ, ਘਰ ਦਾ ਮਾਲਕ ਹੈ, ਘਰ ਵਿੱਚ ਬੈਠਾ ਹੈ ਤੇ ਹੁਕਮ ਚਲਾ ਰਿਹਾ। ਹੁਕਮ ਹੁੰਦਾ ਚੱਲਦਾ, ਸੋ ਕਰੇ ਜੇ ਤਿਸੇ ਰਜਾਏ, ਮਰਜ਼ੀ ਹੁੰਦੀ ਚੱਲਦੀ। ਤੇ ਉਹਦੀ ਮਰਜ਼ੀ ਵਿੱਚ ਚੱਲਦੇ ਇਸ ਸੰਸਾਰ ਅੰਦਰ ਕੀ ਦੇਖ ਰਹੇ? ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਬਹਾਣੇ ਕੱਢ ਲੈ। ਜੇ ਉਹਦੀ ਰਜ਼ਾ ਹੁੰਦੀ ਹੈ, ਜੇ ਉਹਦੀ ਮਰਜ਼ੀ ਹੁੰਦੀ ਹੈ, ਉਹਨੂੰ ਭਾਉਂਦਾ, ਕਿਸੇ ਨੂੰ ਇਸ ਖਲਜਗਨ ਤੋਂ, ਧੰਦੇ ਤੋਂ ਕੱਢ ਲੈਂਦਾ, ਕਿਸੇ ਨੂੰ ਮਾਇਆ ਦੇ ਇਸ ਧੰਦੇ ਵਿੱਚ ਫਸਾ ਦਿੰਦਾ। ਐ ਆਖਾਂਗੇ ਤਾਂ ਬੇਇਨਸਾਫੀ ਹੈ, ਰੁਕਣਾ ਹੋਏਗਾ। ਫਿਰ ਉਹਦੀ ਮਰਜ਼ੀ ਦਾ ਵੀ ਕੁਝ ਧੰਦੇ ਚ ਫਸਿਆ ਹੋਇਆ, ਹੁਕਮ ਤਾਂ ਉਸੇ ਦਾ ਚੱਲ ਰਿਹਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਇਹ ਬਿਆਖ ਨਾ ਜਾਪੇ, ਕਿਉਂਕਿ ਸਾਰੀ ਚੀਜ਼ ਤਾਂ ਦੇਖ ਲਈ, ਕਿਸੇ ਨੂੰ ਕੋਈ ਹੈ ਵੀ, ਤੁਸੀਂ ਸੰਸਾਰ ਅੰਦਰ ਦੇਖ ਲਓ, ਇੱਕ ਨਾ ਬਾਣੀ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਹੁਕਮ ਹੁੰਦਾ ਚੱਲਦਾ, ਉਹਦੀ ਰਜ਼ਾ ਵਿੱਚ ਦੂਜਾ ਦਖਲ ਨਹੀਂ ਦੇ ਸਕਦਾ, ਤੇ ਇਉਂ ਹੀ ਨਹੀਂ ਦਖਲ ਦੇ ਸਕਦਾ ਜਿਵੇਂ ਕਿਸੇ ਅਦਾਲਤ ਵਿੱਚ ਬੈਠੇ ਹੋਏ ਕਿਸੇ ਜੱਜ ਦੇ ਫੈਸਲੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਹੁਕਮ ਜੱਜ ਦਾ ਚੱਲਦਾ, ਉਹਨੇ ਅੱਜ ਹੁਕਮ ਸੁਣਾਉਣਾ, ਆਪਾਂ ਹੀ ਕਹਿੰਦੇ, ਅੱਜ ਉਸਨੇ ਫੈਸਲਾ ਸੁਣਾਉਣਾ। ਕਿਹੜੀ ਅਜੀਬ ਗੱਲ ਹੈ, ਇੱਕੋ ਹੀ ਕੇਸ ਵਿੱਚ ਦੋ ਮੁਲਜ਼ਮ ਅਦਾਲਤ ਵਿੱਚ ਖੜੇ ਨੇ, ਇੱਕ ਨੂੰ ਬਰੀ ਕਰ ਰਹੇ, ਇੱਕ ਨੂੰ ਫਾਂਸੀ ਦੀ ਸਜ਼ਾ ਦੇ ਰਿਹਾ, ਕੇਸ ਇੱਕੋ ਹੈ, ਹੁਕਮ ਉਹਦਾ ਚੱਲਦਾ, ਕਲਮ ਉਹਦੀ ਚੱਲਦੀ ਹੈ, ਰਜ਼ਾ ਉਹਦੀ ਚੱਲਦੀ ਹੈ, ਕੋਈ ਦਖਲ ਨਹੀਂ ਦੇ ਸਕਦਾ ਉਹਦੀ ਰਜ਼ਾ ਵਿੱਚ, ਕਿਉਂ ਕਰ ਰਿਹਾ? ਇਹਨੂੰ ਬੇਇਨਸਾਫੀ ਆਖੋਗੇ, ਇਹਨੂੰ ਆਪਣਾ ਬਿਗਾੜਨਾ ਆਖੋਗੇ? ਅਦਾਲਤਾਂ ਚੱਲਣੀ ਨਾ ਜੇ ਇਹ ਪ੍ਰਭਾਵ ਚਲਾ ਜਾਏ, ਹੁਕਮ ਉਹਦਾ ਚੱਲਦਾ, ਪਰ ਫਾਈਲ ਜਿਹੜੀ ਹੈ ਉਹ ਮੁਲਜ਼ਮ ਦੀ ਚੱਲ ਰਹੀ ਹੈ, ਉਹ ਫਾਈਲ ਨੂੰ ਪੜ੍ਹ ਰਿਹਾ, ਉਹਦੇ ਕਰਮਾਂ ਅਨੁਸਾਰ ਆਪਣਾ ਫੈਸਲਾ ਦਿੰਦਾ। ਹਾਂ, ਉਹਦੇ ਫੈਸਲੇ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਕਰਮਾਂ ਅਨੁਸਾਰ ਉਹਦੀ ਫਾਈਲ ਦੇ ਮੁਤਾਬਕ ਆਪਣਾ ਹੁਕਮ ਸੁਣਾਉਂਦਾ। ਹਾਂ, ਉਹਦੇ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਕੋਲ ਅਧਿਕਾਰ ਹੈ। ਇੱਕ ਖਿਆਲ ਕਰਿਓ, ਗੁਰੂ ਕਹਿੰਦੇ ਨੇ ਮੇਰੇ ਰੱਬ ਕੋਲ ਅਖਤਿਆਰ ਹੈ, ਉਹਦੇ ਕੋਲ ਸ਼ਕਤੀ ਹੈ ਕਿ ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਬਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਪਰ ਕਹਿੰਦੇ ਨੇ ਕਿਉਂ ਹੋ ਰਿਹਾ? ਕਿਉਂਕਿ ਇਹ ਬੇਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ। ਇਹ ਗੱਲ ਮੈਂ ਕਿਵੇਂ ਆਖਾਂ ਕਿ ਕਿਹੜਾ ਮਨੁੱਖ ਐਸਾ ਜਿਹਨੂੰ ਉਹ ਮੇਰਾ ਮਾਲਕ ਸਮਝੇ ਕਿ ਇਹ ਮੈਨੂੰ ਰਾਸ ਹੈ, ਇਹਨੇ ਜੋ ਕੁਝ ਕੀਤਾ ਜੀਵਨ ਵਿੱਚ ਠੀਕ ਕੀਤਾ। ਲਓ, ਜਿੰਨੀ ਦੇਰ ਮਨੁੱਖ ਉਹ ਰਾਸ ਦੇ ਗੁਣ ਨਹੀਂ ਸਮਝਦਾ ਕਿ ਪ੍ਰਭੂ ਨੂੰ ਕੀ ਰਾਸ ਆਉਂਦਾ, ਇਹੋ ਹੀ ਗੱਲ ਗੁਰੂ ਨੇ ਸਮਝਾਣੀ। ਲਓ ਇੱਥੇ ਖਲੋਣਾ ਚਾਹੀਦਾ। ਗੁਰੂ ਸਾਨੂੰ ਜੋ ਸਿਖਾਉਂਦਾ ਨਾ, ਜੋ ਪੜਾਉਂਦਾ ਉਹ ਇਹੋ ਹੀ ਪੜਾਉਂਦਾ। ਇਹ ਭਲਿਆ ਆਹ ਗੱਲ ਰੱਬ ਨੂੰ ਚੰਗੀ ਲੱਗਦੀ ਹੈ ਜਾਂ ਨਹੀਂ ਚੰਗੀ ਲੱਗਦੀ, ਜਿਹੜੀ ਨਹੀਂ ਚੰਗੀ ਲੱਗਦੀ ਉਹ ਛੱਡ ਦੇ, ਮਤ ਕਿਤੇ ਐਸਾ ਨਾ ਹੋਵੇ ਉਹਨੂੰ ਰਾਸ ਹੀ ਨਾ ਹੋਵੇ, ਐਸਾ ਨਾ ਹੋਵੇ ਫਿਰ ਆਖੇਗਾ ਮੈਨੂੰ ਸਜ਼ਾ ਮਿਲੀ ਹੈ। ਸਜ਼ਾ ਕੋਈ ਉਹਨੂੰ ਮੰਨਣ ਦੇ ਤੇਰੇ ਵਾਸਤੇ ਦੁਸ਼ਮਣੀ ਤਾਂ ਨਹੀਂ, ਉਹ ਤਾਂ ਨਿਆਂ ਹੈ, ਉਹ ਤਾਂ ਇਨਸਾਫ ਦਾ ਘਰ ਹੈ, ਸੱਚ ਦੇ ਉਹ ਹੈ। ਲੇਕਿਨ ਇਹ ਤੈਨੂੰ ਪਤਾ ਹੋਣਾ ਚਾਹੀਦਾ ਮੇਰੇ ਕਿਹੜੇ ਗੁਣਾ, ਮੇਰੇ ਕਿਹੜੇ ਅਵਗੁਣ, ਮੇਰੇ ਕਿਹੜੇ ਕਰਮ ਨੇ ਜਿਨ੍ਹਾਂ ਕਰਮਾਂ ਨੇ ਮੇਰੇ ਮਾਲਕ ਤੋਂ ਮੈਨੂੰ ਦੂਰ ਕਰ ਦੇਣਾ, ਉਹਨੂੰ ਮੈਂ ਪਾਉਣਾ ਨਹੀਂ। ਆਪਾਂ ਰੋਜ਼ ਪੜ੍ਹਨੇ ਆ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਗੁਰੂ ਕਹਿੰਦੇ ਨੇ ਰਜ਼ਾ ਉਹਦੀ ਚੱਲਦੀ ਹੈ, ਹੁਕਮ ਉਹਦਾ ਚੱਲਦਾ, ਜੋ ਕੁਝ ਫੈਸਲਾ ਦਿੰਦਾ ਆਪਣੀ ਰਜ਼ਾ ਮੁਤਾਬਕ ਦਿੰਦਾ, ਕਿਸੇ ਵਕੀਲ ਕੋਲੋਂ ਕਿਸੇ ਹੋਰ ਜੱਜ ਕੋਲੋਂ ਉਹਨੂੰ ਰਾਏ ਲੈਣ ਦੀ ਲੋੜ ਨਹੀਂ, ਪਰ ਤੇਰੀ ਫਾਇਲ ਜ਼ਰੂਰ ਦੇਖ ਲੈ। ਇਹ ਬੇ ਆਖ ਨਾ ਜਾ ਪਈ ਜੇ ਕਿਸੇ ਆਨੇ ਰਾਸ। ਗੁਰੂ ਕਹਿਣ ਲੱਗੇ ਨਾਨਕ ਗੁਰਮੁਖ ਜਾਣੀਏ, ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਮੇਰਾ ਗੁਰੂ ਪ੍ਰਕਾਸ਼ ਕਰ ਦਿੰਦਾ, ਗਿਆਨ ਦੇ ਦਿੰਦਾ, ਪ੍ਰਕਾਸ਼ ਦੇ ਦਿੰਦਾ, ਉਹ ਜਾਣ ਲੈਂਦੇ ਨੇ ਕਿ ਕਿਹੜਾ ਕੰਮ ਮੇਰੇ ਰੱਬ ਨੂੰ ਰਾਸ ਆਉਣਾ ਕਿਹੜਾ ਨਹੀਂ ਆਉਣਾ।
ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪਰਵਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪਰਵਾਸ।
ਕਹਿਣ ਲੱਗੇ ਜੇ ਉਹਦੇ ਇਨਸਾਫ ਨੂੰ, ਉਹਦੇ ਇਨਸਾਫ ਦੀ ਤਰਤੀਬ ਨੂੰ ਵੇਖਣਾ ਹੋਵੇ ਤਾਂ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਤੈਨੂੰ ਪਛਾਣਨ ਦੀ ਲੋੜ ਹੈ, ਜਿਹਨੇ ਤੈਨੂੰ ਆਪ ਨੂੰ ਸਮਝ ਨਾ ਆਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲਈ ਜੀ ਮੈਂ ਕਿਹੜਾ ਕੰਮ ਕਰਾਂ ਮੇਰੇ ਰੱਬ ਨੂੰ ਰਾਸ ਆ ਜਾਏ, ਚੰਗਾ ਲੱਗ ਜਾਏ, ਕਿਹੜਾ ਕੰਮ ਛੱਡ ਦਿਆਂ ਮਤ ਮੇਰੇ ਮਾਲਕ ਨੂੰ ਰਾਸ ਨਾ ਆਵੇ, ਇਹ ਪੁੱਛ ਲਈ। ਨਹੀਂ ਤਾਂ ਇੱਕ ਖਿਆਲ ਕਰੀ, ਉਹਦਾ ਇਨਸਾਫ ਬੜਾ ਖੂਬਸੂਰਤ ਹੈ। ਇਨਸਾਫ ਕੀ ਹੈ?
ਪੌੜੀ ਨਾਨਕ ਜੀ ਉਪਾਏ ਕਰ।
ਹਰ ਜੀਵ ਨੂੰ ਪੈਦਾ ਕਰਨ ਤੋਂ ਬਾਅਦ ਉਹਦੀ ਝੋਲੀ ਇਨਸਾਫ ਪਾਉਣ ਤੋਂ ਪਾਉਣ ਲਈ ਇੱਕ ਬੜਾ ਖੂਬਸੂਰਤ ਸਿਸਟਮ ਬਣਾਇਆ।
ਪੌੜੀ ਨਾਨਕ ਜੀ ਉਪਾਏ ਕੈ ਲਿਖਣਾ ਹੋਏ।
ਹਰ ਇੱਕ ਦਾ ਨਾਮ ਲਿਖਿਆ ਹੋਇਆ, ਵੇਖ ਨਦਰੀ ਹੇਠ ਚਲਾਏ ਦਾ, ਕੋਈ ਉਹਦੇ ਕੋਲੋਂ ਭੁੱਲਿਆ ਹੋਇਆ ਨਹੀਂ। ਹੁੰਦਾ ਐਸਾ ਕੰਪਿਊਟਰ ਹੈ ਜਿਹਦੇ ਵਿੱਚੋਂ ਕੋਈ ਨਹੀਂ ਬਚ ਸਕਦਾ। ਲਿਖਣਾ ਵੈ ਤੇ ਫੈਸਲੇ ਲਈ, ਪਛਾਣ ਲਈ ਉਹਨੇ ਧਰਮ ਬਿਠਾ ਦਿੱਤਾ। ਲਓ ਆਪਾਂ ਹੁਣ ਤੱਕ ਧਰਮ ਰਾਜਾ, ਧਰਮ ਰਾਜਾ ਬਹੁਤ ਕੁਝ ਕਹਿੰਦੇ, ਇੱਕ ਵੱਖਰੀ ਸ਼ਖਸੀਅਤ, ਇੱਕ ਵੱਖਰੀ ਕੋਈ ਅਦਾਲਤ ਬਣਾ ਦਿੱਤੀ, ਕੋਈ ਰੱਬੀ ਮਰਨ ਤੋਂ ਬਾਅਦ ਕੋਈ ਆਸਮਾਨ ਦੀਆਂ ਉਚਾਈਆਂ ਤੇ ਕੋਈ ਐਸੀ ਅਦਾਲਤ ਹੈ ਜਿੱਥੇ ਪੇਸ਼ ਹੋਣਾ। ਉਹ ਭਰਿਆ ਧਰਮ ਹੀ ਤਾਂ ਅਦਾਲਤ ਹੈ। ਧਰਮ ਕੀ ਹੈ? ਰੱਬ ਦਾ ਸੰਵਿਧਾਨ। ਧਰਮ ਕੀ ਹੈ? ਰੱਬ ਦਾ ਸਿਧਾਂਤ। ਤੇ ਹਰ ਮਨੁੱਖ ਦੇ ਜੀਵਨ ਦੀ ਫਾਇਲ ਧਰਮ ਤੇ ਨੇ ਪਰਖਣੀ। ਇਹ ਧਰਮ ਦੇ ਯੋਗ ਹੈ, ਅਨੁਕੂਲ ਹੈ, ਉਸਦੇ ਘੇਰੇ ਵਿੱਚ ਆਉਂਦਾ। ਧਰਮ ਇਸ ਦੇ ਕਰਮ ਨੂੰ ਪਸੰਦ ਕਰਦਾ, ਧਰਮ ਨੇ ਕਰਮ ਨੂੰ ਪਸੰਦ ਕਰਨਾ। ਕਰਮਾਂ ਦੀ ਫਾਇਲ ਤੇਰੀ ਹੈ। ਧਰਮ ਬਿਠਾ ਦਿੱਤਾ ਤੇ ਧਰਮ ਦਾ ਕੰਮ ਹੈ ਸੱਚ। ਉਹ ਵੇਖ ਕੇ ਕਹਿੰਦਾ ਧਰਮ ਕਰੇ ਸੁਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ। ਧਰਮ ਦੇ ਸਾਹਮਣੇ ਜਦੋਂ ਜੀਵ ਜਾਂਦਾ ਉਹ ਸਪਸ਼ਟ ਕਰ ਦਿੰਦਾ, ਹੰਸ ਸੇ ਹੰਸਾ, ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ, ਉਹਦਾ ਕੰਮ ਹੀ ਧਰਮ ਦਾ ਸੱਚ ਬੋਲਣਾ। ਤੇ ਜੀਵ ਨੇ ਧਰਮ ਦੀ ਕਸੌਟੀ ਤੇ ਪੂਰਾ ਉਤਰਨਾ ਜ਼ਰੂਰੀ ਹੈ। ਗੁਰੂ ਕਹਿੰਦੇ ਨੇ
ਨਾਨਕ ਜੀ ਉਪਾਏ ਕੈ ਲਿਖਣਾ ਹੋਏ, ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ।
ਧਰਮ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਇਹ ਖਿਆਲ ਕਰੋ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਧਰਮੀ ਵੀ ਉਹ ਹੋ ਸਕਦਾ ਜਿਹੜਾ ਕਿਸੇ ਦਾ ਲਿਹਾਜ਼ ਨਾ ਕਰੇ। ਧਰਮੀ ਵੀ ਉਹ ਹੋ ਸਕਦਾ ਜਿਹੜਾ ਕਿਸੇ ਦੇ ਪ੍ਰਭਾਵ ਥੱਲੇ, ਕਿਸੇ ਦੇ ਡਰ ਥੱਲੇ, ਕਿਸੇ ਦੇ ਲਿਹਾਜ਼ ਮੁਲਾਜ਼ੇ ਪਿੱਛੇ ਕੁਝ ਛੁਪਾ ਜਾਏ। ਗੁਰੂ ਕਹਿੰਦੇ ਨਹੀਂ, ਧਰਮ ਤੇ ਉਹ ਹੈ ਜਿਹੜਾ ਸੱਚ ਆਖੇ,
ਉਥੇ ਸੱਚੇ ਹੀ ਸੱਚ ਨਿਬੜੇ।
ਜਿਹੜੇ ਧਰਮ ਦੇ ਅਨੁਕੂਲ ਨਾ ਹੋਣ ਉਹਨਾਂ ਨੂੰ ਵੱਖ ਕਰ ਲੈ। ਲੈ ਸਾਡੇ ਕੋਲੋਂ ਅਜੇ ਹੀ ਨਹੀਂ ਹੋ ਰਿਹਾ। ਜਿਹੜੇ ਗੁਰੂ ਨਾਨਕ ਦੇ ਗੁਰੂ ਸਿਧਾਂਤ ਦੇ ਅਨੁਕੂਲ ਨਹੀਂ ਉਹ ਸਾਡੇ ਕੋਲੋਂ ਵੱਖ ਹੀ ਨਹੀਂ ਹੁੰਦੇ ਪਏ।
ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੱਜ ਮਾਲਿਆ ਥਾਂ ਨਾ ਪਾਇਨ ਕੂੜਿਆ।
ਉਹ ਭਲਿਆ ਕਿਸੇ ਕੋਲ ਸ਼ਕਤੀ ਹੋਵੇ ਧਰਮ ਵਾਲੀ ਕਿ ਉਹਨਾਂ ਜਜਮਾਲਿਆਂ ਨੂੰ ਕੂੜਿਆਰਾਂ ਨੂੰ ਵੱਖ ਕੱਢ ਲਵੇ, ਆਪਣੀ ਸਿਧਾਂਤਕ ਸ਼ਕਤੀ ਨਾਲ ਉਹਨੂੰ ਵੱਖ ਕਰ ਦੇਵੇ ਤੇ ਉਹ ਕੂੜਿਆਰ ਫਿਰ ਮੂੰਹ ਛੁਪਾਉਣ ਜੋਗੇ ਵੀ ਨਾ ਰਹਿਣ। ਅਸੀਂ ਤੇ ਇੰਨਾ ਵੀ ਨਹੀਂ ਦੇਖ ਰਹੇ ਸੰਸਾਰ ਵਿੱਚ
ਥਾਂ ਨਾ ਪਾਉਣ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਏ ਰਤੇ ਸਿਰ ਜਿਨ ਗਏ।
ਲੋ ਆ ਹੈ ਉਹਦਾ ਇਨਸਾਫ, ਵੱਡੀ ਵਡਿਆਈ ਜਾਂ ਸੱਚ ਨਹੀਂ ਆਉ। ਉਹਨੇ ਧਰਮ ਨੂੰ ਬਿਠਾ ਦਿੱਤਾ ਹੈ ਪਰਖਣ ਲਈ, ਉਹ ਪਰਖ ਕੇ ਵੱਖ ਵੱਖ ਕਰ ਦਿੰਦਾ ਜਿਹੜੇ ਜਜਮਾਲ ਵਾਲੇ ਨੇ, ਜਿਹੜੇ ਕੁੜਿਆਰ ਨੇ ਉਹਨਾਂ ਨੂੰ ਵੱਖ ਕਰ ਦਿੰਦਾ ਤੇ ਜਿਹੜੇ ਨਾਏ ਰੱਤੇ ਨੇ ਉਹਨਾਂ ਨੂੰ ਜਿੱਤ ਦਾ ਤਗਮਾ ਦਿੰਦਾ।
ਥਾਂ ਨਾ ਪਾਇਨ ਕੂੜਿਆਰ ਤੇਰੇ ਨਾਏ ਰੱਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ।
ਉਹ ਇੱਥੇ ਆ ਕੇ ਹੁਣ ਆਪਣੇ ਆਪ ਨੂੰ ਛੁਪਾ ਨਹੀਂ ਸਕੇ। ਠੱਗਣ ਵਾਲੇ ਦਾ ਮਤਲਬ ਹੁੰਦਾ ਜਿਹੜਾ ਠੱਗੀ ਕਰੇ, ਤੇ ਠੱਗ ਦੀ ਨਿਸ਼ਾਨੀ ਹੁੰਦੀ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ, ਪਰ ਉਹ ਕਿਉਂਕਿ ਅਲਾਓ ਵੀ ਜਾਣਦਾ ਸੀ, ਦੂਜੇ ਸੁਭਾਓ ਵੀ ਜਾਣਦਾ ਸੀ, ਇਸ ਲਈ ਉੱਥੇ ਠੱਗੀ ਨਹੀਂ ਚੱਲਦੀ। ਇੱਥੇ ਆ ਕੇ ਹਾਰ ਹੋ ਗਈ ਉਹਨਾਂ ਦੀ,
ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ, ਹਰ ਪ੍ਰੇਮ ਬਾਣੀ ਮਨ ਮਾਰਿਆ।
ਪਰ ਕਹਿਣ ਲੱਗੇ ਇਹ ਸਭ ਕੁਝ ਪਰਿਵਰਤਨ ਕਿਵੇਂ ਹੋਇਆ ਕਿ ਤੂੰ ਉਹਦੇ ਖੰਡਾਂ ਬ੍ਰਹਿਮੰਡਾਂ ਨੂੰ, ਉਹਦੇ ਨਿਆਂ ਨੂੰ, ਉਹਦੇ ਇਨਸਾਫ ਨੂੰ, ਉਹਦੀ ਪਛਾਣ, ਉਹਦੀਆਂ ਵਡਿਆਈਆਂ ਨੂੰ ਤੇ ਉਹਦੇ ਕੀਤੇ ਹੋਏ ਫੈਸਲਿਆਂ ਨੂੰ ਜਾਣ ਕੇ ਰਾਸ ਆਉਂਦਾ ਜੀਵਨ ਬਿਤਾ ਸਕੇ, ਇਹ ਸਭ ਕੁਝ ਕਿਵੇਂ ਹੋਇਆ? ਜਦੋਂ ਮੇਰੇ ਸਤਿਗੁਰੂ ਨੇ ਹਰੀ ਦੇ ਪ੍ਰੇਮ ਵਾਲੀ ਬਾਣੀ ਦਾ ਅਨਿਆਲਾ ਤੀਰ ਮਾਰਿਆ, ਤੇਰਾ ਜੀਵਨ ਜਿਹੜਾ ਮਰ ਕੇ ਮੁੜ ਗੁਰਮਤ ਅਨੁਸਾਰ ਜਿਉਂਦਾ ਹੋਇਆ, ਉਸ ਗੁਰਮਤ ਅਨੁਸਾਰ ਜੀਵਤ ਹੋਏ ਜੀਵਨ ਦੀ ਇਹ ਨਿਸ਼ਾਨੀ ਸੀ।
ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨਿਆ ਰਾਮ ਰਾਜੇ, ਅਨਿਆਲੇ ਅਨਿਆ ਰਾਮ ਰਾਜੇ, ਜਿਸ ਲਾਗੀ ਪੀਰ ਪਿਰਾਮ ਕੀ, ਸੋ ਜਾਣੇ ਜਰੀਆ ਜਾਣੇ ਜਰੀਆ, ਸੋ ਜਾਣੇ ਜਰੀਆ ਜਾਣੇ ਜਾ, ਹਰ ਪ੍ਰੇਮ ਬਾਣੀ ਮਨ ਮਾਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨਿਆ ਰਾਮ ਰਾਜੇ, ਅਨਿਆਲੇ ਅਨਿਆ ਰਾਮ ਰਾਜੇ, ਅਨਿਆਲੇ ਅਨਿਆ ਰਾਮ ਰਾਜੇ।
ਰਾਮਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ।
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਏ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵੈਦਾਏ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਮਨੇ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। कह नानक आनंद होआ सतगुरु मैं पाया। ए मन मेरे तू सदा रहो हर नाल रहो तू मन मेरे दुख सब विसार अंगीकारो करे तेरा कार्य सब सवार सबना गल्ला समरा स्वामी सो क्यों मनो विसारे कह नानक मन सच साहबा क्या नहीं कर तेरे करता तेरे सब है जिस दे सो पाओ सदा शिवत सला तेरी नाम मन वसावे नाम जिनके मन वस्या वागे शब्द नेरे कह नानक सच्चे साहब क्या नहीं कर तेरे सच नाम मेरा आधार सच नाम आधार मेरा दिन भुखा सब गवाइया कर सात सुखमन सदा कुर्बान कीता गुरु विठो जिस दियां ए वडियाईयां कहे नानक सुनो संतो शब्द धरो प्यारो सच्चा नाम मेरा आधारो वाजे घर सुभागे शब्द वाजे कला जित करे धारिया पंडित वास की कह काल कंठ कुमार गुरु करम पाया तू जिनको से नाम हर के लाग कह नानक तेसको आतित घर अड़हद वाजे अंध सुनो वड भागियो सगल मनोरथ पूर पार ब्रह्म प्रपाया उतरे सगल सूर भूख रोग संतापी उतरे सुनी सच्ची बाण संत सजन भय सर से पूरे गुरते जा सुनते पुनीत कहते पवित्र सदगुरु रहा भरपूर है बिन मंत्र नाने गुरु चरण लागे वाजे अनहापूर सुनते पुनीत कहते पवित्र सदगुरु रहा भरपूर है बिन मंत्र नाने गुरु चरण लागे वाजे अनहापूर चंगे आईया बुरी आईया वाचे धर्म हदूर करमिया पो अपनी के नेड़े के दूर जिन्नी नाम ध्याया गै मशक्कत गहाल नानक ते मुख उजले कहती छुट्टी नाल जिन्नी नाम दया गैम शक्त गहाल नानक ते मुख उजले कहती छुट्टी नाल वाहिगुरु जी का खालसा वाहिगुरु।